सतनाम श्री वाहेगुरु साहिब जी तुम्हारी महला पंजवा जिसका बिसरा प्राण पत दाता सोई गण हो भागा चरण कमल जागा मन रागे कमे सरोवर पागा जिसका बिसरा प्राण पत दाता सोई गण हो भागा चरण कमल जाका मन रागे कमे सरोवर पागा तेरा जान राम नाम रंग जागा आलस शीज गया सब तन ते प्रीतम सो मन लागा रहाओ जा जा पेखो तह नारायण सगल कपा मह तागा नाम उदक पीवत जन नानक त्यागे सब अनुरागा जा जा पेखो तह नारायण सगल कपा मह तागा नाम उदक पीवत जन नानक त्यागे सब अनुरागा वाहिगुरु जी का खालसा वाहिगुरु जी की फतेह। परम सन्मान योग जुगो जुग अटल दीन दुनिया के मालिक जगत जलंधे दे रक्षक धन धन श्री गुरु ग्रंथ साहब जी दी पावन पवित्र हजूरी विखे हर वेल की तरह सचखंड श्री हरिमंदर साहब जी दे दर्शन इशदान करन उपरंत जुड़ करके आप जी ने आसा की वार दा कीर्तन सरवण किया है। उपरंत सचखंड श्री हरिमंदर साहब जी तो प्राप्त श्री मुखवाक की कथा विचार साझी करने वास्ते देश विदेशों के अंदर घर के अंदर पीटीसी के माध्यम राही सतगुरु गुरु ग्रंथ साहब जी की पावन हाजरी विच गुरद्वारा मंगी साहब दीवान विखे जुड़ बैठे हो। सतगुरु जी ने अमृत वेले सचखंड श्री हरिमंदर साहब जी विखे प्रकाश मान होके ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਰਤਾਜ ਬਾੜੀ ਕੇ ਬਹੁਤ ਕਲਯੁਗੀ ਜੀਵਨ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਦਾਂ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸੰਗਤ ਜੀ, ਇਸ ਪਾਵਨ ਹੁਕਮ ਦੇ ਅੰਦਰ ਦੋ ਪੱਖ ਸਤਿਗੁਰਾਂ ਨੇ ਰੱਖੇ ਨੇ। ਇੱਕ ਪੱਖ ਉਹਨਾਂ ਦਾ ਜਿਹੜੇ ਸਿਮਰਨ ਭਜਨ ਨਹੀਂ ਕਰਦੇ, ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ। ਦੂਜਾ ਪੱਖ ਉਹਨਾਂ ਦਾ ਹੈ ਜਿਹੜੇ ਵਾਹਿਗੁਰੂ ਦਾ ਇੱਕ ਬੇਕੋ ਹੋਏ ਨੇ, ਸਿਮਰਨ ਭਜਨ ਕਰਕੇ ਵਾਹਿਗੁਰੂ ਦੇ ਨਾਮ ਵਿੱਚ ਜੁੜ ਕਰਕੇ ਪਰਮੇਸ਼ਰ ਦਾ ਰੂਪ ਬਣ ਗਏ। ਦੂਜਾ ਪੱਖ ਉਹਨਾਂ ਦਾ ਹੈ। ਔਰ ਜਿੱਥੇ ਆਪਾਂ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਲੜੀਵਾਰ ਕਥਾ ਦੀ ਵਿਚਾਰ ਸਾਂਝੀ ਕਰਾਂਗੇ, ਉੱਥੇ ਅੱਜ ਸਾਹਿਬ ਕਮਾਲ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਤੇ ਜਿਗਰ ਵੱਡੇ ਸਾਹਿਬਜ਼ਾਦੇ ਸਾਹਿਬ ਬਾਬਾ ਅਜੀਤ ਸਿੰਘ ਜੀ ਦਾ ਆਗਮਨ ਦਿਹਾੜਾ ਹੈ। ਸੰਗਤ ਜੀ, ਆਗਮਨ ਦਿਹਾੜੇ ਤੇ ਵੀ ਆਪਾਂ ਵਿਚਾਰ ਸਾਂਝੀ ਕਰਾਂਗੇ। ਸਾਹਿਬ ਬਾਬਾ ਅਜੀਤ ਸਿੰਘ ਜੀ ਦੇ ਆਗਮਨ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਆਓ ਪਿਆਰ ਸਾਹਿਬ ਸਤਿਗੁਰਾਂ ਦੇ ਪਾਵਨ ਹੁਕਮ ਦੀ ਵਿਚਾਰ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਮਾਸਰੀ ਮਹੱਲਾ ਪੰਜਵਾ।
ਸੰਗਤ ਜੀ, ਰਾਗ ਤਮਾਸਰੀ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 682 ਤੇ ਸੁਭਾਇਮਾਨ ਰਾਗ ਧਨਾਸਰੀ ਬਾਰੇ ਕਈ ਮਤਾਂ ਦੇ ਵਿੱਚ ਇਹਨੂੰ ਰਾਗ ਵੀ ਮੰਨਿਆ ਗਿਆ ਹੈ। ਜਿਵੇਂ ਸਤਿਗੁਰਾਂ ਨੇ ਵੀ ਬਾਰੀ ਵਿੱਚ ਜ਼ਿਕਰ ਕੀਤਾ, ਧਨਾਸਰੀ ਧਨਵੰਤੀ ਜਾਣੀਆ ਭਾਈ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ 31 ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਕੀਤੇ, ਉੱਥੇ ਸੰਗਤ ਜੀ 31 ਰਾਗ ਤਕਰੀਬਨ ਮਿਸ਼ਰਿਤ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨੇ। ਧਨਾਸਰੀ ਰਾਗ ਦੇ ਗਾਇਨ ਕਰਨ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ, 12 ਵਜੇ ਤੋਂ ਲੈ ਕੇ 3 ਵਜੇ ਤੱਕ। 3 ਵਜੇ ਜਦੋਂ ਚਰਨ ਕਮਲ ਦੀ ਚੌਂਕੀ ਵਿੱਚ ਧਨਾਸਰੀ ਦਾ ਪਾਵਨ ਸ਼ਬਦ ਪੜਿਆ ਜਾਂਦਾ ਹੈ, ਉਸ ਤੋਂ ਉਪਰੰਤ ਚਰਨ ਕਮਲ ਦੀ ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਉਂਦੀ ਹੈ ਤੇ ਤਨਾਸਰੀ ਤਿੰਨ ਵਜੇ ਸੰਪੂਰਨ ਹੁੰਦਾ ਹੈ। ਉਸ ਤੋਂ ਅੱਗੇ ਦਿਨ ਦਾ ਚੌਥਾ ਪਹਿਰ ਸ਼ੁਰੂ ਹੋ ਜਾਂਦਾ ਹੈ ਤਿੰਨ ਤੋਂ ਛੇ ਵਜੇ ਤੱਕ। ਸੰਜੇ ਦੀ ਪਹਿਰ ਅਗਲੇ ਰਾਗਾਂ ਦਾ ਸਮਾਂ ਜਿਹੜਾ ਉਹ ਰੰਗ ਹੁੰਦਾ। ਸਤਿਗੁਰੂ ਜੀ ਰਾਗ ਧਨਾਸਰੀ ਵਿੱਚ ਅੱਜ ਦਾ ਇਹ ਪਾਵਨ ਪਵਿੱਤਰ ਸੋ ਉਪਦੇਸ਼ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕਰਦੇ ਹਨ।
ਜਿਸ ਕੋ ਬਿਸਰੇ ਪ੍ਰਾਨ ਪਤ ਜਾਤਾ।
ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਉਹਨਾਂ ਮਨੁੱਖਾਂ ਦਾ ਪੱਖ ਰੱਖਿਆ ਹੈ ਜਿਹੜੇ ਪ੍ਰਭੂ ਨੂੰ ਚੇਤੇ ਨਹੀਂ ਕਰਦੇ, ਜਿਨ੍ਹਾਂ ਨੂੰ ਕਦੇ ਚੇਤਾ ਹੀ ਨਹੀਂ ਆਉਂਦਾ ਵੀ ਕੋਈ ਰੱਬ ਵੀ ਹੈ। ਉਹ ਆਪ ਹੀ ਜੁੱਤੇ ਸਣੇ ਖੁਦਾ ਬੜੀ ਬੈਠੇ ਨੇ, ਆਪਣੇ ਆਪ ਨੂੰ ਰੱਬ ਮੰਨੀ ਬੈਠੇ ਨੇ, ਪਰ ਰੱਬ ਨੂੰ ਕਦੇ ਚੇਤੇ ਨਹੀਂ ਕਰਦੇ। ਸੰਗਤ ਜੀ, ਜਿਸ ਨੂੰ ਰੱਬ ਚੇਤੇ ਨਹੀਂ ਨਾ ਰਹਿੰਦਾ, ਉਹ ਫਿਰ ਮਨਮਾਨੀਆਂ ਕਰਦਾ ਹੈ, ਹੰਕਾਰੀ ਹੋ ਜਾਂਦਾ ਹੈ। ਹੰਕਾਰ ਵਿੱਚ ਆ ਕੇ ਫਿਰ ਜੋ ਵੀ ਧੋਂਦਾ ਉਹ ਕਰਦਾ ਹੈ, ਜਿਵੇਂ ਅੱਜ ਵੀ ਆਪਾਂ ਵੇਖਦੇ ਹਾਂ ਕਿ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚੋਂ ਕਿਸਾਨ ਵੀਰ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਸੰਗਤ ਜੀ ਜਿਹੜੇ ਕੇਂਦਰ ਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਨੇ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਦਿੱਲੀ ਵਿਖੇ ਮੋਰਚੇ ਲਾਈ ਬੈਠੇ ਨੇ, ਪਰ ਹੰਕਾਰੀ ਰਾਜੇ ਦੇ ਮਨ ਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ। ਆਪਾਂ ਕੱਲ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਦਾ ਇਤਿਹਾਸ ਟੂਕ ਮਾਤਰ ਵਿਚਾਰਿਆ ਸੀ। ਸੰਗਤ ਜੀ, ਜਿਹੜਾ ਰਾਜਾ ਆਪਣੀ ਪ੍ਰਜਾ ਦੀ ਪਾਲਣਾ ਕਰਦਾ ਹੈ ਤੇ ਪ੍ਰਜਾ ਵੀ ਫਿਰ ਉਹਦੇ ਵਾਸਤੇ ਅਰਦਾਸਾਂ ਕਰਦੀ ਹੈ, ਅਰਦਾਸਾਂ ਹੀ ਨਹੀਂ ਕਰਦੀ, ਉਹ ਰਾਜੇ ਵਾਸਤੇ ਆਪਣੀਆਂ ਜਾਨਾਂ ਹੀ ਕੁਰਬਾਨ ਕਰ ਦਿੰਦੀ ਹੈ। ਸਰਦਾਰ ਨਿਹਾਲ ਸਿੰਘ ਜੀ, ਸਰਦਾਰ ਸ਼ਾਮ ਸਿੰਘ ਜੀ ਅਟਾਰੀ ਦੇ ਪਿਤਾ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਦੋਂ ਲਾਹੌਰ ਜਾ ਕੇ ਵੇਖਿਆ ਤੇ ਉਹ ਅੰਤਿਮ ਸਵਾਸਾਂ ਤੇ ਸੀ, ਬਿਮਾਰੀ ਕਰਕੇ ਬੜੀ ਹਾਲਤ ਨਾਜ਼ੁਕ ਸੀ ਤੇ ਉਹਨਾਂ ਨੇ ਉਹਨਾਂ ਦੇ ਮੰਜੇ ਦੀਆਂ ਪਰਿਕਰਮਾ ਕਰਕੇ ਅਰਦਾਸ ਕੀਤੀ, ਮਹਾਰਾਜ ਪੰਜਾਬੀਆਂ ਦਾ ਬਾਦਸ਼ਾਹ, ਇਹਦੀ ਅਜੇ ਲੋੜ ਹੈ ਪੰਜਾਬੀਆਂ ਨੂੰ, ਤੇ ਕਿਰਪਾ ਕਰੋ ਇਹਦੀ ਬਿਮਾਰੀ ਮੈਨੂੰ ਲੱਗ ਜਾਵੇ ਤੇ ਮਹਾਰਾਜ ਨੂੰ ਤੰਦਰੁਸਤੀ ਬਖਸ਼ੋ। ਜਿਹੜੇ ਪ੍ਰਜਾ ਦੀ ਪਾਲਣਾ ਕਰਦੇ ਨੇ ਸੰਗਤ ਜੀ, ਉਹਨਾਂ ਵਾਸਤੇ ਪ੍ਰਜਾ ਜਾਨ ਵੀ ਕੁਰਬਾਨ ਕਰ ਦਿੰਦੀ ਹੈ। ਪਰ ਜਿਹੜੇ ਲੋਕ ਮੋਦੀ ਬਾਪੂ ਪ੍ਰਜਾ ਨੂੰ ਦੁੱਖ ਦਿੰਦੇ ਨੇ ਨਾ, ਉਹਨਾਂ ਦਾ ਫਿਰ ਕੋਈ ਨਾਂ ਨਹੀਂ ਲੈਂਦਾ। ਕਿੰਨੇ ਰਾਜੇ ਹੋ ਗੁਜਰੇ ਨੇ, ਕਿੰਨੇ ਪ੍ਰਧਾਨ ਮੰਤਰੀ ਹੋ ਗੁਜਰੇ ਨੇ, ਕਦੇ ਕਿਸੇ ਨੇ ਸਟੇਜ ਤੋਂ ਉਹਨਾਂ ਦਾ ਨਾਮ ਲਿਆ ਜੀ, ਪਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆਪਾਂ ਯਾਦ ਕਰਦੇ ਹਾਂ। ਕਈ ਵਾਰ ਵਿਦਵਾਨਾਂ ਤੋਂ ਆਪਾਂ ਸਰਵਣ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਪ੍ਰਭੂ ਨੂੰ ਚੇਤੇ ਨਹੀਂ ਕਰਦੇ, ਉਹ ਆਪ ਹੀ ਹੰਕਾਰ ਵਿੱਚ ਰੱਬ ਬਣ ਜਾਂਦੇ ਨੇ। ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ। ਜਿਨ੍ਹਾਂ ਨੂੰ ਪ੍ਰਾਣਾਂ ਦਾ ਪਤੀ ਵਾਹਿਗੁਰੂ ਪਰਮੇਸ਼ਰ ਵਿਸਰ ਜਾਵੇ।
ਸੋਏ ਗੁਣ ਹੋ ਭਾਗਾ,
ਸੱਚੇ ਪਾਤਸ਼ਾਹ ਵੀ ਕਹਿੰਦੇ ਭਾਈ ਉਹਨਾਂ ਨੂੰ ਅਭਾਗਾ, ਭਾਗਾ ਤੋਂ ਹੀਣਾ ਜਨ ਨਾ ਕਰੋ, ਉਹ ਭਾਗਾ ਤੋਂ ਹੀਣੇ ਨੇ, ਉਹਨਾਂ ਦੇ ਭਾਵ ਚੰਗੇ ਨਹੀਂ ਜਿਹਨਾਂ ਨੂੰ ਪ੍ਰਾਣਾਂ ਦਾ ਪਤੀ ਵਿਸਰ ਜਾਂਦਾ ਹੈ, ਜਿਹੜੇ ਚੇਤੇ ਹੀ ਨਹੀਂ ਕਰਦੇ। ਸਤਿਗੁਰੂ ਜੀ ਕਹਿੰਦੇ ਨੇ ਅਭਾਗੇ ਤਾਂ ਇਲਾਜ ਨਾਹੀ, ਬੜੀ ਤਾੜਨਾ ਕਰਕੇ ਹਜ਼ੂਰ ਕਹਿੰਦੇ ਨੇ ਇਹ ਭਾਗਾਂ ਤੋਂ ਪੁਰਖਾਂ ਤੋਂ ਵਿਚਾਰ ਨਹੀਂ ਆਉਂਦੀ, ਮਸਾ ਮਸਾ ਤੈਨੂੰ ਮਨੁੱਖਾ ਜਨਮ ਮਿਲਿਆ ਹੈ ਤੇ ਤੂੰ ਹੁਣ ਵੀ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ, ਆਪਣੇ ਹੰਕਾਰ ਵਿੱਚ ਹੀ ਮਸਤ ਹੋਇਆ ਤੁਰਿਆ ਫਿਰਦਾ ਹੈ, ਵਾਹਿਗੁਰੂ ਨੂੰ ਚੇਤੇ ਕਰ। ਸੱਚੇ ਪਾਤਸ਼ਾਹ ਵੀ ਕਹਿੰਦੇ ਜਿਹਨੂੰ ਪ੍ਰਾਣਾਂ ਦਾ ਪਤੀ ਵਾਹਿਗੁਰੂ ਪਰਮੇਸ਼ਰ ਵਿਸਰ ਗਿਆ, ਭਾਈ ਸੋਈ ਗੜੋਂ ਉਹਨੂੰ ਜਾੜੋ, ਉਹ ਅਭਾਗਾ ਹੈ, ਭਾਗਾ ਤੋਂ ਹੀਣਾ।
ਚਰਨ ਕਮਲ ਜਾ ਕਾ ਨਾਮ ਰਾਗੇ,
ਹੁਣ ਸੱਚੇ ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਦੂਜਾ ਪੱਖ ਦਰਸਾ ਰਹੇ ਨੇ, ਚਰਨ ਕਮਲ ਜਾ ਕਾ ਮਨ ਰਾਗਿਓ, ਜਿਹਨਾਂ ਪੁਰਖਾਂ ਦਾ ਮਨ ਵਾਹਿਗੁਰੂ ਦੇ ਚਰਨ ਕਮਲਾਂ ਵਿੱਚ ਭਾਵ ਉਹਦੇ ਸ਼ਬਦ ਰੂਪੀ ਚਰਨ ਕਮਲਾਂ ਵਿੱਚ ਰਾਗਿਓ ਰੰਗਿਆ
ਗਿਆ।
ਸੰਗੋ ਜੀ ਉਹ ਅਮੈ ਸਰੋਵਰ ਭਾਗਾ, ਅਮੈ ਦਾ ਅਰਥ ਹੈ ਅੰਮ੍ਰਿਤ, ਸਰੋਵਰ ਦਾ ਅਰਥ ਹੈ ਸਰੋਵਰ, ਅੰਮ੍ਰਿਤ ਦਾ ਸਰੋਵਰ, ਜਿੱਥੇ ਅਸੀਂ ਪ੍ਰਤੱਖ ਗੁਰੂ ਰਾਮਦਾਸ ਜੀ ਦੇ ਪਾਵਨ ਸਰੋਵਰ ਨੂੰ ਹੀ ਅੰਮ੍ਰਿਤ ਸਰੋਵਰ ਕਹਿੰਦੇ ਹਾਂ। ਔਰ ਭੱਟਾਂ ਨੇ ਵੀ ਸਵਈਆਂ ਦੇ ਵਿੱਚ ਜ਼ਿਕਰ ਕੀਤਾ ਹੈ, ਸਤਿਗੁਰਾਂ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ, ਵਿੱਚ ਅੰਮ੍ਰਿਤ ਜਲ ਚਾਇਆ ਰਾਮ। ਔਰ ਇਸੇ ਤਰ੍ਹਾਂ ਹੀ ਸੰਗਤ ਜੀ ਜਿਹਨਾਂ ਦਾ ਮਨ ਵਾਹਿਗੁਰੂ ਦੇ ਸ਼ਬਦ ਰੂਪੀ ਚਰਨਾਂ ਕਮਲਾਂ ਵਿੱਚ ਰੰਗਿਆ ਗਿਆ, ਉਹ ਨਾਮ ਰੂਪੀ ਅੰਮ੍ਰਿਤ ਵਿੱਚ ਪਾਗਾ ਪੈ ਗਏ, ਭਾਵ ਉਹਨਾਂ ਨੂੰ ਅੰਮ੍ਰਿਤ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ, ਅਥਵਾ ਉਹਨਾਂ ਨੂੰ ਸਤਸੰਗਤ ਰੂਪੀ ਅੰਮ੍ਰਿਤ ਦਾ ਸਰੋਵਰ ਪਾਗਾ ਪ੍ਰਾਪਤ ਹੋਇਆ।
ਤੇਰਾ ਜਨ ਰਾਮ ਨਾਮ ਰੰਗ ਜਾਗਾ,
ਸੱਚੇ ਪਾਤਸ਼ਾਹ ਜੀ ਵਾਹਿਗੁਰੂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਵਾਹਿਗੁਰੂ ਜੀ ਤੁਹਾਡਾ ਦਾਸ, ਹੇ ਪਰਮੇਸ਼ਵਰ ਤੁਹਾਡਾ ਦਾਸ ਤੁਹਾਡੇ ਨਾਮ ਰੰਗ ਵਿੱਚ ਜਾਗਿਆ ਹੋਇਆ ਹੈ। ਸੰਗਤ ਜੀ ਜਿਹਨਾਂ ਦੇ ਮਨ ਅੰਦਰ ਇਹ ਖੁਦਿਆ ਲੱਗੀ ਹੈ, ਪਿਆਸ ਲੱਗੀ ਹੈ ਬਾਣੀ ਪੜ੍ਹਨ ਦੀ, ਸਿਮਰਨ ਭਜਨ ਕਰਨ ਦੀ, ਸੇਵਾ ਕਰਨ ਦੀ, ਜਾਣੋ ਉਹ ਜਾਗੇ ਹੋਏ ਨੇ, ਤੇ ਜਿਹਨਾਂ ਮਨ ਅੰਦਰ ਇਹ ਅਜੇ ਪਿਆਸ ਪੈਦਾ ਨਹੀਂ ਹੋਈ, ਜਾਣੋ ਉਹ ਸੁੱਤੇ ਹੋਏ ਨੇ। ਜਗਿਆਸੂ ਦਾ ਅਰਥ ਹੀ ਸੰਗਤ ਜੀ ਇਹ ਹੈ ਜਿਹੜਾ ਜਾਗਿਆ ਹੋਇਆ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਜ਼ਿਕਰ ਕਰਦੇ ਨੇ, ਸਾਧੋ ਮਨ ਕਾ ਮਾਣ ਤਿਆਗੋ, ਐ ਸਾਧਨਾ ਕਰਨ ਵਾਲੇ ਸਾਧੋ ਮਨ ਦਾ ਮਾਣ ਤਿਆਗੋ, ਮਾਣ ਤਿਆਗੋਗੇ ਫਿਰ ਤੁਹਾਡੇ ਅੰਦਰ ਜਾਗਰੂਕਤਾ ਪੈਦਾ ਹੋਵੇਗੀ, ਜਿੰਨਾ ਚਿਰ ਮਾਣ ਹੈ ਉਨਾ ਚਿਰ ਜਾਗਰਤਾ ਪੈਦਾ ਨਹੀਂ ਹੁੰਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰਾਮ ਹੇ ਪਰਮੇਸ਼ਰ ਜੀ ਤੇਰਾ ਜਨ ਤੇਰਾ ਦਾਸ ਨਾਮ ਰੰਗ ਵਿੱਚ ਜਾਗਿਆ
ਸਭ ਤਨ ਤੇ।
ਸੰਗਤ ਜੀ ਜਿਹੜੇ ਨਾਮ ਰੰਗ ਵਿੱਚ ਜਾਗ ਪੈਂਦੇ ਨੇ ਨਾ, ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਸਰੀਰ ਤੋਂ ਸਾਰਾ ਹੀ ਆਲਸ ਜਿਹੜਾ ਨਾ ਦਲਿੱਦਰ ਉਹ ਦੂਰ ਹੋ ਜਾਂਦਾ। ਪਰ ਜੇ ਮਨ ਜਾਗਿਆ ਨਹੀਂ ਤੇ ਬੰਦੇ ਨੂੰ ਦਲਿੱਦਰ ਹੀ ਘੇਰੀ ਰੱਖਦਾ ਹੈ, 10 ਵਜੇ ਤੋਂ ਪਹਿਲਾਂ ਉੱਠਦਾ ਹੀ ਨਹੀਂ, ਪਹਿਲਾਂ ਸੌਂਦਾ ਨਹੀਂ, ਟੀਵੀ ਵੇਖੀ ਜਾਂਦਾ, ਮੋਬਾਈਲ ਵੇਖੀ ਜਾਂਦਾ, ਤੇ ਜਦੋਂ ਅੰਮ੍ਰਿਤ ਵੇਲਾ ਹੁੰਦਾ, ਉੱਠਣ ਦਾ ਸਮਾਂ ਹੁੰਦਾ, ਉਦੋਂ ਸੌਂ ਜਾਂਦਾ ਹੈ। ਤੇ ਸੰਗਤ ਵੀ ਫਿਰ ਜਿਹੜੇ ਉੱਠਣ ਦਾ ਨਾਂ ਨਹੀਂ ਲੈਂਦਾ। ਕਈ ਵਾਰ ਸਾਡੀਆਂ ਮਾਤਾਵਾਂ ਕਹਿ ਦਿੰਦੀਆਂ ਤੂੰ ਕੀ ਦਲਿੱਦਰ ਪਾਇਆ ਹੋਇਆ ਹੈ। ਸੰਗਤ ਜੀ ਜਿਹੜੇ ਨਾਮ ਰੰਗ ਵਿੱਚ ਜਾਗ ਪਏ ਉਹਨਾਂ ਦੇ ਸਰੀਰ ਤੋਂ ਸਾਰਾ ਆਲਸ ਜਿਹੜਾ ਨਾ ਦਲਿੱਦਰ ਜਿਹੜਾ ਉਹ ਨਿਵਰਤ ਹੋ ਗਿਆ। ਹੁਣ ਉਹਨਾਂ ਨੂੰ ਦਲਿੱਦਰ ਆਲਸ ਸਤਾਉਂਦਾ ਨਹੀਂ। ਸੰਗਤ ਜੀ ਜਦੋਂ ਉਹਨਾਂ ਦਾ ਸਮਾਂ ਹੁੰਦਾ ਉੱਠ ਖਲੋਂਦੇ ਨੇ, ਭਾਵੇਂ ਉਹ ਕਿੰਨੇ ਵੀ ਨੀਂਦਰੇ ਦੇ ਵਿੱਚ ਹੋਣ ਪਰ ਆਪਣੇ ਸਮੇਂ ਤੇ ਉੱਠ ਖਲੋਂਦੇ ਨੇ। ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਦੇ ਬਾਰੇ ਸੁਣਿਆ ਹੈ ਕਿ ਉਹ ਭਾਵੇਂ ਰਾਤ ਨੂੰ 12 ਵਜੇ ਆਉਂਦੇ ਸੀ ਨਾ ਜੀ ਕਥਾ ਕਰਕੇ, ਪ੍ਰਚਾਰ ਦੀ ਸੇਵਾ ਨਿਭਾ ਕੇ, ਪਰ ਉਹਨਾਂ ਦਾ ਨਿਯਮ ਸੀ ਉਹ 2 ਵਜੇ ਉੱਠ ਪੈਂਦੇ ਸਨ। ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਆਲਸ ਸਾਰਾ ਜਿਹੜਾ ਨਾ ਉਹ ਸ਼ੀਜ ਗਿਆ ਹੈ, ਨਿਵਰਤ ਹੋ
ਗਿਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪ੍ਰੀਤਮ ਪਿਆਰੇ ਨਾਲ ਉਹਨਾਂ ਦਾ ਮਨ ਜਿਹੜਾ ਨਾ ਉਹ ਲੱਗਾ ਹੋਇਆ ਹੈ। ਜਿਨ੍ਹਾਂ ਦਾ ਮਨ ਪਿਆਰੇ ਵਾਹਿਗੁਰੂ ਨਾਲ ਜੁੜ ਗਿਆ ਸੰਗਤ ਜੀ, ਫਿਰ ਉਹਨਾਂ ਨੂੰ ਆਲਸ ਕੀ ਕਈ ਕਈ ਦਿਨ ਸੰਗਤ ਜੀ ਉਹ ਰਾਤ ਦਿਨ ਜਾਗਦੇ ਹੀ ਰਹਿੰਦੇ ਨੇ। ਆ ਜੋੜ ਮੇਲਿਆਂ ਦੇ ਉੱਤੇ ਮਹਾਂਪੁਰਖ ਪਰਮੇਸ਼ਰ ਦੇ ਪਿਆਰੇ ਕਈ ਕਈ ਦਿਨ ਜਾਗਦੇ ਰਹਿੰਦੇ ਨੇ, ਆਲਸ ਨੇੜੇ ਨਹੀਂ ਆਉਂਦਾ, ਨੀਂਦ ਨੇੜੇ ਨਹੀਂ ਆਉਂਦੀ। ਤੇ ਐਸੇ ਵੀ ਸਤਿਪੁਰਖ ਨੇ ਜਿਹਨਾਂ ਨੇ ਨੀਂਦ ਦਾ ਤਿਆਗ ਕੀਤਾ ਹੋਇਆ ਹੈ, ਉਹਨਾਂ ਬਾਰੇ ਇਨਾਮ ਵੀ ਰੱਖੇ ਗਏ ਵੀ ਜਿਹੜਾ ਇਹਨਾਂ ਨੂੰ ਸੁੱਤਿਆਂ ਅਪਣਾਵੇਗਾ ਉਹਨੂੰ ਇੰਨਾ ਇਨਾਮ ਦਿੱਤਾ ਜਾਵੇਗਾ। ਪਰ ਕੋਈ ਨਹੀਂ ਪੜ੍ਹ ਸਕਿਆ ਅੱਜ ਤੀਕਰ ਸੰਗਤ ਜੀ। ਸਤਿਗੁਰੂ ਜੀ ਕਹਿੰਦੇ ਜਿਹਨਾਂ ਦਾ ਮਨ ਪਿਆਰੇ ਵਾਹਿਗੁਰੂ ਨਾਲ ਜੁੜ ਗਿਆ ਭਾਈ, ਉਹਨਾਂ ਨੂੰ ਫਿਰ ਆਲਸ ਦਲਿੱਦਰ ਜਿਹੜਾ ਉਹ ਸਤਾਉਂਦਾ ਨਹੀਂ, ਉਹਨਾਂ ਦਾ ਆਲਸ ਨਿਵਰਤ ਹੋ ਗਿਆ ਹੈ, ਹੁਣ ਉਹਨਾਂ ਨੂੰ ਨੀਂਦ ਸਤਾਉਂਦੀ ਨਹੀਂ। ਸਾਨੂੰ ਤਾਂ ਨੀਂਦ ਨਹੀਂ ਛੱਡਦੀ ਸੰਗਤ ਜੀ, ਜਿਹੜੇ ਰਾਤ ਸੁੱਤੇ ਰਹਿੰਦੇ। ਪਰ ਕਵੀ ਜਿਹੜਾ ਨੇ ਜ਼ਿਕਰ ਕੀਤਾ ਉਹ ਜਾਗ ਘਰਾੜੇ ਮਾਰ ਨਾਹੀ, ਇਹ ਸੋਹਣਾ ਤੇਰੇ ਦਰਕਾਰ ਨਾਹੀ। ਉੱਠ ਜਾਗਣਾ ਕਰ, ਆਲਸ ਦੀ ਨੀਂਦ ਨੂੰ ਛੱਡ, ਵਾਹਿਗੁਰੂ ਦੇ ਸਿਮਰਨ ਵਿੱਚ ਜੋੜ। ਐਵੇਂ ਸੁੱਤਾ ਪਿਆ ਘਰਾੜੇ ਮਾਰੀ ਜਾਂਦਾ ਇਹ ਤੇਰੇ ਕਿਸੇ ਅਰਥ ਨਹੀਂ, ਜਾਗ ਕੇ ਸਿਮਰਨ ਕਰ। ਭਗਤ ਕਬੀਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਨਾ, ਕਬੀਰ ਸੂਤਾ ਕਿਆ ਕਰੇ ਜਾਗ ਰੋਏ ਪੈ ਦੁੱਖ, ਜਾਤਾ ਬਾਸਾ ਗੋਰ ਮੈਂ ਸੋ ਕੇ ਸੋਵੇ ਸੁਖ। ਸੰਗਤ ਜੀ ਜਿਹਨਾਂ ਦਾ ਨਿਵਾਸ ਪੰਥ ਨੂੰ ਕਬਰ ਵਿੱਚ ਹੈ, ਮੜੀਆਂ ਵਿੱਚ ਹੈ, ਸ਼ਮਸ਼ਾਨ ਘਾਟ ਵਿੱਚ ਹੈ, ਨਾਲ ਉਮੀਦ ਕਿੱਥੇ ਆਉਂਦੀ ਹੈ ਉਹਨਾਂ ਨੂੰ ਤੇ ਉਹ ਆਪਣਾ ਘਰ ਦਿਸਦਾ ਹੈ ਸੋ ਕਿਉਂ ਸੋਵੇ ਸੁੱਖ ਉਹ ਸੁੱਖ ਦੀ ਨੀਂਦ ਨਹੀਂ ਸੌਂਦੇ ਤੇ ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਕਹਿੰਦੇ ਨੇ ਇੱਕ ਦਿਨ ਸੋਲਣ ਹੋਏ ਗੋ ਲਾਂਬੇ ਗੋਡ ਪਸਾਰ ਮਿੱਤਰਾ ਤੂੰ ਇੱਕ ਦਿਨ ਸੌ ਜਾਣਾ ਲੰਬੀਆਂ ਲੱਤਾਂ ਮਿਸਲ ਕਰਕੇ ਤੂੰ ਆਪਣੇ ਗੋਡੇ ਸਿੱਧੇ ਕਰਕੇ ਇੱਕ ਦਿਨ ਸੌ ਜਾਣਾ ਫਿਰ ਤੈਨੂੰ ਕਿਸੇ ਨੇ ਜਗਾਉਣਾ ਨਹੀਂ ਫਿਰ ਤੈਨੂੰ ਕਿਸੇ ਨੇ ਆਵਾਜ਼ ਨਹੀਂ ਮਾਰਨੀ ਪਰ ਹੁਣ ਤੇਰਾ ਸਮਾਂ ਹੈ ਇਹ ਤੇਰੀ ਅਵਸਰ ਇਹ ਤੇਰੀ ਵਾਰ ਘੱਟ ਭੀਤਰ ਤੂੰ ਦੇਗ ਬਰਾਰ ਤੂੰ ਵਾਹਿਗੁਰੂ ਦਾ ਸਿਮਰਨ ਕਰ ਪ੍ਰਭੂ ਨੂੰ ਚੇਤੇ ਕਰ ਇਹ ਜਿਹੜਾ ਸਮਾਂ ਮਿਲਿਆ ਨਾ ਉਹਨੂੰ ਅਜਾਈ ਨਾ ਗਵਾ ਜੇ ਅਜਾਈ ਚਲੇ ਗਿਆ ਫਿਰ ਪਤਾ ਨਹੀਂ ਕਿੱਥੇ ਕਿੱਥੇ ਭਟਕਣਾ ਪਵੇ ਭਗਤ ਕਬੀਰ ਸਾਹਿਬ ਜੀ ਨੇ ਨਾ ਜੀ ਬੜੇ ਸਖਤੀ ਦੇ ਵਚਨ ਕੀਤੇ ਨੇ ਕਹਿੰਦੇ ਨੇ ਕੂਕਰ ਸੂਕਰ ਜੋਨ ਭਰਮੇ ਤਉ ਲਾਜ ਨਾ ਆਈ ਭਗਤ ਜੀ ਕਹਿੰਦੇ ਵੇਖ ਤੂੰ ਕਦੇ ਕੁੱਤੇ ਦੀ ਜੂੜ ਵਿੱਚੋਂ ਕਦੇ ਸੂਰ ਦੀ ਜੂੜ ਵਿੱਚੋਂ ਇਹਨਾਂ ਭਿਆਨਕ ਜੂਨਾਂ ਵਿੱਚੋਂ ਤੂੰ ਭਟਕਦਾ ਭਟਕਦਾ ਆਇਆ ਹੁਣ ਮਨੁੱਖਾ ਦੇਹ ਤੈਨੂੰ ਮਿਲੀ ਅਜੇ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਅਜੇ ਵੀ ਉਹਨਾਂ ਵਰਗੇ ਹੀ ਕੰਮ ਕਰੀ ਜਾਂਦਾ ਹੁਣ ਤਾਂ ਭਾਈ ਵਾਹਿਗੁਰੂ ਦੀ ਬੰਦਗੀ ਕਰਨ ਆਇਆ ਸਿਮਰਨ ਕਰਨ ਦਾ ਤੈਨੂੰ ਸਮਾਂ ਪ੍ਰਾਪਤ ਹੋਇਆ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦਾ ਪਿਆਰੇ ਵਾਹਿਗੁਰੂ ਪਰਮੇਸ਼ਰ ਨਾਲ ਮਨ ਜੁੜ ਗਿਆ ਉਹਨਾਂ ਦੇ ਸਰੀਰ ਤੋਂ ਸਾਰਾ ਆਲਸ ਜਿਹੜਾ ਨਾ ਜੀ ਦਲਿੱਦਰ ਜਿਹੜਾ ਨੀਂਦ ਆਦਿਕ ਦਾ ਦਲਿੱਦਰ ਗਰੀਬੀ ਦਾ ਦਲਿੱਦਰ ਇਹ ਸਾਰਾ ਹੀ ਦੂਰ ਹੋ ਗਿਆ ਵਿਸਰਾਮ ਦੇ ਕੇ ਅਜੂਰ ਕਰਵਾਉਂਦੇ
ਜਹਾਂ ਜਹਾਂ ਦੇਖੋ ਤਹ ਨਾਰਾਇਣ
ਸੱਚੇ ਪਾਤਸ਼ਾਹ ਵੀ ਕਹਿੰਦੇ ਜਿਹਨਾਂ ਦਾ ਮਨ ਵਾਹਿਗੁਰੂ ਨਾਲ ਜੁੜਿਆ ਨਾ ਜੀ ਫਿਰ ਉਹਨਾਂ ਦੀ ਦਿਵ ਦ੍ਰਿਸ਼ਟੀ ਹੋ ਜਾਂਦੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਹਿ ਨਾਨਕ ਇਹ ਨੇਤਰ ਅੰਧ ਸੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟੀ ਹੋਈ ਦਿਵ ਦ੍ਰਿਸ਼ਟ ਹੋਈ ਸਤਿਗੁਰੂ ਜੀ ਕਹਿੰਦੇ ਇਹ ਨੇਤਰ ਜਿਹੜੇ ਨੇ ਸਾਡੀਆਂ ਅੱਖਾਂ ਇਹ ਅੰਨੀਆਂ ਸਨ ਇਹ ਦੂਰ ਤੱਕ ਨਹੀਂ ਸੜਵੇਂਦੀਆਂ ਪਰ ਜਦੋਂ ਸਤਿਗੁਰੂ ਨੇ ਕਿਰਪਾ ਕਰਕੇ ਗਿਆਨ ਦਾ ਸੁਰਮਾ ਭੈ ਦੀਆਂ ਸਲਾਈਆਂ ਨਾਲ ਸਾਡੇ ਮਨ ਤੇ ਬੁੱਧ ਰੂਪੀ ਨੇਤਰਾਂ ਵਿੱਚ ਪਾਇਆ ਤੇ ਸਾਡੀ ਨਿਗਾਹ ਇੰਨੀ ਤੇਜ਼ ਹੋ ਗਈ ਕਿ ਹੁਣ ਸਾਨੂੰ ਤਿੰਨਾਂ ਲੋਕਾਂ ਦੇ ਵਿੱਚ ਹੀ ਦਿਸਣ ਲੱਗ ਪਿਆ ਦਿਵ ਦ੍ਰਿਸ਼ਟੀ ਹੋ ਗਈ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਦਿਵ ਦ੍ਰਿਸ਼ਟੀ ਹੁੰਦੀ ਹੈ ਉਹਨਾਂ ਦੀ ਫਿਰ ਕੀ ਹੁੰਦਾ ਵਿਆਹ ਵਿਆਹ ਦੇਖੋ ਤਾਂ ਨਾਰਾਇਣ ਜਿੱਥੇ ਜਿੱਥੇ ਵੀ ਮੈਂ ਵੇਖਦਾ ਹਾਂ ਉੱਥੇ ਉਹ ਨਰ ਆਇਨ ਜਿਹੜਾ ਨਰਾਂ ਦਾ ਵਿੱਚ ਆਇਆ ਹੋਇਆ ਪਰਮਾਤਮਾ ਹੈ ਨਾ ਉਹ ਸਾਰੇ ਮੈਨੂੰ ਦਿਸ ਰਿਹਾ ਹੈ ਘੱਟ ਘੱਟ ਮੈਂ ਅਰਜੀ ਬਸਿਆ ਸੰਤਨ ਕਹੇ ਪੁਕਾਰ ਉਹ ਸਾਰੇ ਸਰੀਰਾਂ ਦੇ ਵਿੱਚ ਵਸ ਰਿਹਾ ਹੈ ਪਰ ਜਿਹਨਾਂ ਨੂੰ ਦਿਸਦਾ ਨਹੀਂ ਸਈਆ ਜੀ ਉਹ ਲੜਾਈ ਝਗੜੇ ਪਾਈ ਫਿਰਦੇ ਜਿਹਨਾਂ ਨੂੰ ਦਿਸਦਾ ਜੀ ਉਹ ਕਹਿੰਦੇ ਜੀ ਮੈਨੂੰ ਇਹਨੇ ਦੁਖੀ ਕੀਤਾ ਹੈ ਮੈਨੂੰ ਇਹਨੇ ਵਾਰਿਆ ਹੈ ਮੈਨੂੰ ਇਹਨੇ ਉਜਾੜ ਦਿੱਤਾ ਹੈ ਮੈਨੂੰ ਘਰੋਂ ਕੱਢ ਦਿੱਤਾ ਹੈ ਪਰ ਜਿਹਨਾਂ ਨੂੰ ਦਿਸ ਆਇਆ ਸਈਆ ਜੀ ਫਿਰ ਉਹ ਕਿਸੇ ਦਾ ਵੈਰ ਭਾਵਨਾ ਨਹੀਂ ਕਰਦੇ ਕਿਉਂਕਿ ਉਹ ਵਹਿੰਦੇ ਨੇ ਵੀ ਸਾਰਿਆਂ ਦੇ ਵਿੱਚ ਪ੍ਰਭੂ ਹੈ ਤੇ ਵੈਰ ਕਿਹਦੇ ਨਾਲ ਕਰੀਏ ਮੰਦਾ ਕਿਸੇ ਨਾਲ ਝਗੜਾ ਭਾਵਨਾ ਫਿਰ ਉਹ ਕਿਸੇ ਨੂੰ ਮਾੜਾ ਕਹਿ ਕੇ ਸਈਆ ਜੀ ਝਗੜਾ ਨਹੀਂ ਕਰਦੇ ਸੱਚੇ ਪਾਤਸ਼ਾਹ ਵੀ ਕਹਿੰਦੇ ਜਿੱਥੇ ਜਿੱਥੇ ਵੀ ਮੈਂ ਵੇਖਦਾ ਹਾਂ ਉੱਥੇ ਭਾਈ ਉਹ ਨਾਰਾਇਣ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦਿਸ ਰਿਹਾ
ਸਗਲ ਘਟਾ ਮਹਿਤਾਗਾ
ਸੱਚੇ ਪਾਤਸ਼ਾਹ ਵੀ ਕਹਿੰਦੇ ਸਾਰੇ ਘਟਾਂ ਦੇ ਵਿੱਚ ਘਟ ਕਹਿੰਦੇ ਸਰੀਰਾਂ ਨੂੰ ਸਰੀਆ ਜੀ ਸਾਰੇ ਸਰੀਰਾਂ ਦੇ ਵਿੱਚ ਵਾਹਿਗੁਰੂ ਇਹਨੂੰ ਪਰੋਚਿਆ ਹੋਇਆ ਹੈ ਜਿਵੇਂ ਤਾਗਾ ਧਾਗੇ ਦੇ ਵਿੱਚ ਜਿਵੇਂ ਮਣਕੇ ਪਰੋਚੇ ਹੁੰਦੇ ਤੇ ਉਹ ਧਾਗਾ ਜਿਹੜਾ ਨਾ ਉਹ ਮਣਕਿਆਂ ਦੇ ਵਿੱਚ ਪਰੋਚਿਆ ਹੁੰਦਾ ਸਾਰਿਆਂ ਦੇ ਵਿੱਚ। ਇਸੇ ਤਰ੍ਹਾਂ ਸੰਗਤ ਜੀ ਉਹ ਵਾਹਿਗੁਰੂ ਪਰਮੇਸ਼ਵਰ ਇਹ ਜੀਵ ਰੂਪੀ ਮਣਕਿਆਂ ਦੇ ਵਿੱਚ ਪਰੋਚਿਆ ਹੋਇਆ ਦਿਸ ਰਿਹਾ।
ਨਾਨਕ ਪੀਵਤ ਜਨ ਨਾਨਕ
ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਵਾਹਿਗੁਰੂ ਜੀ ਤੁਹਾਡੇ ਦਾਸ ਤੁਹਾਡੇ ਸੇਵਕ ਨਾਮ ਰੂਪੀ ਅੰਮ੍ਰਿਤ ਜਲ ਨੂੰ ਪੀਂਦੇ ਨੇ। ਸੰਗਤ ਜੀ ਇੱਕ ਤਾਂ ਪ੍ਰਤੱਖ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ, ਪਰ ਜਿਹੜੇ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਨੇ, ਵਾਹਿਗੁਰੂ ਗੁਰਮੰਤਰ ਦੀਆਂ ਬੋਕੀਆਂ ਵਾਰਦੇ ਨੇ ਨਾ, ਫਿਰ ਉਹਨਾਂ ਨੂੰ ਅੰਮ੍ਰਿਤ ਅੰਦਰੋਂ ਵੀ ਪ੍ਰਾਪਤ ਹੁੰਦਾ ਹੈ, ਜਿਹਦੇ ਬਾਰੇ ਹਜ਼ੂਰ ਨੇ ਜ਼ਿਕਰ ਕੀਤਾ ਹੈ, ਘਟ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨਮੁੱਖਾ ਸਾਧ ਨਾ ਪਾਇਆ। ਸਰੀਰ ਵਿੱਚ ਵੀ ਅੰਮ੍ਰਿਤ ਹੈ, ਪਰ ਉਹਨਾਂ ਚਿਰ ਉਹ ਪ੍ਰਾਪਤ ਨਹੀਂ ਹੋਵੇਗਾ ਜਿੰਨਾ ਚਿਰ ਅਸੀਂ ਬਾਹਰੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਵਾਹਿਗੁਰੂ ਗੁਰਮੰਤਰ ਦੀਆਂ ਬੋਕੀਆਂ ਨਹੀਂ ਮਾਰਾਂਗੇ। ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਾਂਗੇ ਫਿਰ ਸਾਨੂੰ ਉਹ ਅੰਦਰਲਾ ਅੰਮ੍ਰਿਤ ਪ੍ਰਾਪਤ ਹੋਵੇਗਾ। ਨਾਨ ਉਦਕ ਪੀਵਤ ਜਨ ਨਾਨਕ, ਸੱਚੇ ਪਾਤਸ਼ਾਹ ਵੀ ਕਹਿੰਦੇ ਵਾਹਿਗੁਰੂ ਤੇਰੇ ਦਾਸ ਤੇਰੇ ਸੇਵਕ ਤੇਰੇ ਪਿਆਰੇ ਫਿਰ ਅੰਦਰੋਂ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰ ਲੈਂਦੇ ਨੇ। ਨਾਮ ਉਦਕ ਨਾਮ ਰੂਪੀ ਅੰਮ੍ਰਿਤ ਨੂੰ ਪੀਂਦੇ
ਤਿਆਗੇ ਸਭ ਅਨੁਰਾਗਾ,
ਸੱਚੇ ਪਾਤਸ਼ਾਹ ਵੀ ਕਹਿੰਦੇ ਉਹ ਤੇਰੇ ਸੇਵਕਾਂ ਨੇ ਮਹਾਰਾਜ ਸਾਰੇ ਅਨੁਰਾਗਾ, ਭਾਵ ਜਿਹੜੇ ਅਨ ਜਮਾ ਰਾਗਾ ਜਿਹੜੇ ਹੋਰ ਪ੍ਰੇਮ ਨੇ ਨਾ ਉਹਨਾਂ ਨੂੰ ਤਿਆਗ ਦਿੱਤਾ ਹੈ, ਪਦਾਰਥਾਂ ਦਾ ਪ੍ਰੇਮ ਧੀਆਂ ਪੁੱਤਰਾਂ ਦਾ ਪ੍ਰੇਮ ਇਤਿਹਾਸਕ ਸੰਬੰਧੀਆਂ ਦਾ ਪ੍ਰੇਮ ਮਿੱਤਰਾਂ ਸੱਜਣਾਂ ਦਾ ਪ੍ਰੇਮ ਇਹਨਾਂ ਪ੍ਰੇਮਾਂ ਨੂੰ ਉਹਨਾਂ ਨੇ ਤਿਆਗ ਦਿੱਤਾ, ਹੁਣ ਇਹਨਾਂ ਵਿੱਚ ਬਹੁਤਾ ਸਮਾਂ ਖਚਤ ਨਹੀਂ ਕਰਦੇ, ਬਹੁਤਾ ਸਮਾਂ ਵਾਹਿਗੁਰੂ ਦੇ ਨਾਮ ਰਸ ਅੰਮ੍ਰਿਤ ਪੀਣ ਵਿੱਚ ਹੀ ਸੰਗਤ ਜੀ ਲੱਗੇ ਰਹਿੰਦੇ ਨੇ। ਇਹ ਪਾਵਨ ਹੁਕਮ ਦੇ ਵਿਚਾਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਸੰਗਤ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਆਨੰਦਪੁਰ ਸਾਹਿਬ ਵਿਰਾਜਮਾਨ ਸਨ ਤਾਂ ਨਿਤ ਦਿਹਾੜੇ ਆਨੰਦਪੁਰ ਸਾਹਿਬ ਦੇ ਆਸੇ ਪਾਸੇ ਕੋਈ ਨਾ ਕੋਈ ਜੰਗ ਹੁੰਦੀ ਰਹਿੰਦੀ ਸੀ, ਜਿਹਦੀ ਬਾਬਤ ਰਹਿਤਨਾਮਿਆਂ ਵਿੱਚ ਹੀ ਜ਼ਿਕਰ ਆਇਆ ਹੈ। ਖਾਲਸਾ ਸੋ ਜੋ ਚੜ੍ਹੇ ਤੁਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ, ਨਿਤ ਦਿਹਾੜੇ ਕੋਈ ਨਾ ਕੋਈ ਜੰਗ ਹੁੰਦਾ ਰਹਿੰਦਾ ਸੀ ਤੇ ਮੇਰੇ ਵਰਗੇ ਜਿਹੜੇ ਡਰਾਕਲ ਸਨ ਜੀ ਉਹਨਾਂ ਦੇ ਉੱਪਰ ਦਿਲ ਧੜਕਦੇ ਸਨ ਵੀ ਕੀ ਬਣੂਗਾ। ਚੰਗਾ ਲੰਗਰ ਚੰਗਾ ਪ੍ਰਸ਼ਾਦਾ ਕੜਾ ਪ੍ਰਸ਼ਾਦ ਮਿਲਦਾ ਸੀ ਇੱਥੇ ਤੇ ਨਿਤ ਦਿਹਾੜੇ ਕਲੇਸ਼ ਰਹਿੰਦੀਆਂ ਕੀ ਬਣੂਗਾ। ਉਹ ਕਈ ਵਾਰ ਸਤਿਗੁਰੂ ਜੀ ਨੂੰ ਬੇਨਤੀਆਂ ਵੀ ਕਰਦੇ ਕਿ ਮਹਾਰਾਜ ਕਿਰਪਾ ਕਰੋ ਜੰਗਾਂ ਤੋਂ ਕੀ ਲੈਣਾ ਆਪਾਂ। ਸਤਿਗੁਰੂ ਪਾਤਸ਼ਾਹ ਜੀ ਉਹਨਾਂ ਦੀ ਸੁਣੀ ਅਣਸੁਣੀ ਕਰ ਦਿੰਦੇ। ਸਮਾਂ ਆਇਆ ਜਦੋਂ ਰਾਜੇ ਮੇਗਨੀ ਪ੍ਰਕਾਸ਼ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸੱਦਾ ਪੱਤਰ ਭੇਜਿਆ, ਮਹਾਰਾਜ ਕਿਰਪਾ ਕਰੋ ਆਪ ਨਾਨ ਦੀ ਰਿਆਸਤ ਵਿੱਚ ਆਓ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਜਦੋਂ ਇਹ ਸੱਦਾ ਪੱਤਰ ਪਹੁੰਚਿਆ ਜਿਹੜੇ ਮੇਰੇ ਵਰਗੇ ਡਰਾਕਲ ਸੀ ਉਹਨਾਂ ਨੂੰ ਵੀ ਪਤਾ ਲੱਗਾ, ਉਹਨਾਂ ਨੂੰ ਮਾਤਾ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਜੇ ਕੋ ਰਾਜਾ ਮੇਗਨੀ ਪ੍ਰਕਾਸ਼ ਸਤਿਗੁਰਾਂ ਨੂੰ ਬੇਨਤੀ ਕਰਕੇ ਸੱਦ ਰਿਹਾ ਹੈ ਤੇ ਆਪਾਂ ਨੂੰ ਆਨੰਦਪੁਰ ਸਾਹਿਬ ਤੋਂ ਚਲੇ ਜਾਣਾ ਚਾਹੀਦਾ, ਤੁਸੀਂ ਸਤਿਗੁਰਾਂ ਨੂੰ ਬੇਨਤੀ ਕਰੋ। ਸੰਗਤ ਜੀ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੂੰ ਸਾਰੇ ਸਿੱਖਾਂ ਨੇ ਮਾਤਾ ਜੀ ਨੇ ਵੀ ਬੇਨਤੀ ਕੀਤੀ ਵੀ ਚਲੋ ਆਪਾਂ ਥੋੜ੍ਹਾ ਸਮਾਂ ਅਨੰਦਪੁਰ ਸਾਹਿਬ ਤੋਂ ਪਾਸੇ ਹੋ ਜਾਈਏ ਤੇ ਇਹ ਜਿਹੜਾ ਕਲੇਸ਼ ਹੈ ਨਿੱਤ ਦਾ ਟਲ ਜਾਵੇਗਾ। ਸਤਿਗੁਰੂ ਜੀ ਰਾਜੇ ਮੇਦਨੀ ਪ੍ਰਕਾਸ਼ ਦੀ ਨਿਮਰਤਾ ਭਰੀ ਪਿਆਰ ਭਰੀ ਚਿੱਠੀ ਨੂੰ ਵਾਚ ਕੇ ਤੇ ਅਨੰਦਪੁਰ ਸਾਹਿਬ ਤੋਂ ਨਾਹਣ ਦੀ ਰਿਆਸਤ ਵਿੱਚ ਚਲੇ ਗਏ। ਰਾਜੇ ਨੇ ਬੜਾ ਆਦਰ ਸਤਿਕਾਰ ਮਾਣ ਕੀਤਾ। ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਰਾਜਾ ਮੇਦਨੀ ਪ੍ਰਕਾਸ਼ ਸ਼ਿਕਾਰ ਖੇਡਣ ਗਿਆ ਤੇ ਬੇਨਤੀ ਕੀਤੀ, ਮਹਾਰਾਜ ਇਹ ਦੂਣ ਤੁਹਾਡੀ ਹੈ, ਨਾਹਣ ਦੀ ਰਿਆਸਤ ਤੁਹਾਡੀ ਹੈ, ਜਿੱਥੇ ਆਪ ਜੀ ਨੂੰ ਚੰਗਾ ਲੱਗੇ ਉੱਥੇ ਆਪ ਜੀ ਆਪਣਾ ਆਸਣ ਲਾ ਲਓ। ਸਤਿਗੁਰਾਂ ਨੇ ਜਮਨਾ ਦੇ ਕਿਨਾਰੇ ਸੰਗਤ ਜੀ ਟਿਕ ਕਰਕੇ ਉਹਨਾਂ ਦੀ ਉੱਥੇ ਫਿਰ ਨਗਰ ਵਸਾਇਆ ਪਾਉਂਟਾ ਸਾਹਿਬ। ਔਰ ਗਰੀਬ ਨਿਵਾਸ ਜੀ ਇੱਥੇ 3 ਸਾਲ ਦਾ ਸਮਾਂ ਪਾਉਂਟਾ ਸਾਹਿਬ ਰਹੇ। ਜਦੋਂ ਰਾਜੇ ਭੀਮ ਚੰਦ ਦੇ ਬੇਟੇ ਅਜਮੇਰ ਚੰਦ ਦੀ ਸ਼ਾਦੀ ਸੀ, ਸਤਿਗੁਰੂ ਜੀ ਉਦੋਂ ਉਸ ਘਾਟ ਦੇ ਉੱਤੇ ਆਪਣਾ ਡੇਰਾ ਅਜਮਾਈ ਬੈਠੇ ਸਨ, ਜਿੱਥੋਂ ਦੀ ਉਹਨਾਂ ਨੇ ਲੰਘਣਾ ਸੀ। ਇਤਿਹਾਸ ਬੜਾ ਵਿਸ਼ਾਲ ਆ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੰਗਤ ਜੀ। ਆਖਰ ਇੱਥੋਂ ਵਿਕਾਦ ਵਧਿਆ ਤੇ ਪੰਘਾਣੀ ਦਾ ਯੁੱਧ ਹੋਇਆ। ਪੰਘਾਣੀ ਦੇ ਯੁੱਧ ਵਿੱਚ ਸੰਗਤ ਜੀ ਇਹ ਪਹਾੜੀ ਰਾਜੇ ਕੋਈ ਮੁਗਲ ਫੌਜਾਂ ਨਹੀਂ, ਸਤਿਗੁਰੂ ਦੇ ਦਰ ਖਿਲਾਫ ਲੜੀਆਂ। ਔਰ ਇੱਥੇ ਪਠਾਨ ਜਿਹੜੇ ਸੀ ਨਾ ਉਹ ਸਤਿਗੁਰੂ ਜੀ ਨੂੰ ਪਿੱਠ ਵਿਕਾ ਕੇ ਦੌੜ ਗਏ। ਜਿਹੜੇ ਪੀਰ ਬੁੱਧੂ ਚਾੜ ਸਤਿਗੁਰਾਂ ਦੇ ਕੋਲ ਲੰਕਰ ਰਖਾਏ ਸੀ, ਪਰ ਆਖਿਰ ਪੀਰ ਬੁੱਧੂ ਚਾ ਆਪ ਨਿਤਰਿਆ, ਆਪਣੇ ਪੁੱਤਰਾਂ ਨੂੰ ਆਪਣੇ ਭਰਾਵਾਂ ਨੂੰ ਆਪਣੇ ਮਰੀਦਾਂ ਨੂੰ ਨਾਲ ਲੈ ਕੇ ਪੰਘਾਣੀ ਦੇ ਯੁੱਧ ਵਿੱਚ ਯੁੱਧ ਲੜਿਆ। ਸੰਗਤ ਜੀ ਜਦੋਂ ਯੁੱਧ ਜਿੱਤਿਆ, ਸਤਿਗੁਰੂ ਜੀ ਪੰਘਾਣੀ ਤੋਂ ਵਾਪਸ ਪਾਉਂਟਾ ਆਏ ਤੇ ਅਕਾਲ ਪੁਰਖ ਵਾਹਿਗੁਰੂ ਨੇ 11 ਫਰਵਰੀ ਸੰਨ 1687 ਈਸਵੀ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਗ੍ਰਹਿ ਸਾਹਿਬਜ਼ਾਦੇ ਨੂੰ ਭੇਜਿਆ। ਸਤਿਗੁਰਾਂ ਨੇ ਬੜੀ ਖੁਸ਼ੀ ਬਣਾਈ ਹੈ। ਬਚਿੱਤਰ ਨਾਟਕ ਵਿੱਚ ਵੀ ਹਜ਼ੂਰ ਦਾ ਜ਼ਿਕਰ ਕੀਤਾ ਹੈ, ਭਈ ਜੀਤ ਮੇਰੀ ਕਿਰਪਾ ਕਾਲ ਘੇਰੀ। ਪੰਘਾਣੀ ਦੇ ਯੁੱਧ ਵਿੱਚ ਸਾਡੀ ਜਿੱਤ ਹੋਈ ਹੈ, ਪਰ ਇਹ ਵਾਹਿਗੁਰੂ ਦੀ ਕਿਰਪਾ ਨਾਲ ਹੋਈ। ਹੰਕਾਰ ਨਹੀਂ ਕੀਤਾ ਵੀ ਅਸੀਂ ਜੰਗ ਜਿੱਤੇ, ਆਖਿਆ ਕਿਰਪਾ ਕਾਲ ਕੇਰੀ, ਵਾਹਿਗੁਰੂ ਦੀ ਕਿਰਪਾ ਹੋਈ ਹੈ। ਉਦੋਂ ਸਾਹਿਬਜ਼ਾਦੇ ਦਾ ਆਗਮਨ ਹੋਇਆ। ਜਦੋਂ ਜੰਗ ਜਿੱਤ ਕੇ ਆਏ ਤੇ ਸੰਗਤ ਜੀ ਫਿਰ ਉਸ ਸਾਹਿਬਜ਼ਾਦੇ ਦਾ ਨਾਮ ਵੀ ਅਜੀਤ ਰੱਖਿਆ, ਅਜੀਤ ਸਿੰਘ ਅਜਿੱਤ, ਜਿਹੜਾ ਕਿ ਉਦੋਂ ਜਿੱਤਿਆ ਜਾਣ ਵਾਲਾ ਨਹੀਂ ਸੀ। ਤੋ ਅੱਜ 11 ਫਰਵਰੀ ਬਾਬਾ ਜੀ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਫਿਰ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸੰਗਤ ਜੀ ਬਾਬਾ ਅਜੀਤ ਸਿੰਘ ਜੀ ਦਾ ਜੀਵਨ ਵੀ ਇੱਕ ਖੁੱਲ੍ਹੀ ਕਿਤਾਬ ਹੈ, ਜਿਨ੍ਹਾਂ ਨੇ ਬੇਅੰਤ ਕੌਤਕ ਕੀਤੇ। ਕਦੇ ਪੰਡਿਤ ਦੀ ਪਾਣੀ ਛਡਾ ਕੇ ਲਿਆਉਂਦੀ, ਕਦੇ ਚਮਕੌਰ ਦੇ ਯੁੱਧ ਵਿੱਚ ਉਹ ਜ਼ੋਰ ਵਿਖਾਏ ਜਿਹੜੇ ਕਿਸੇ ਨੇ ਆਇਤੀ ਕਰਨਾ ਵੇਖੇ ਹੋਣ। ਤੇ ਬਾਬਾ ਜੀ ਦਾ ਜੀਵਨ ਬਹੁਤ ਵਿਚਾਲ ਹੈ। ਆਓ ਪਿਆਰ ਸਾਹਿਤ ਚੱਲ ਰਹੀ ਲੜੀਵਾਰ ਕਥਾ ਰਾਗ ਬਿਲਾਵਲ ਵਿੱਚ ਜੋ 858 ਅੰਗ ਤੇ ਸੋ ਆਰੰਭ ਹੋ ਰਹੀ ਹੈ, ਪਿਆਰ ਸਾਹਿਤ ਸਰਵਣ ਕਰੀਏ ਜੀ।
ਬਿਲਾਵਲ ਬਾਣੀ ਰਵਿਦਾਸ ਭਗਤ ਕੀ।
ਸੰਗਤ ਜੀ ਰਾਗ ਬਿਲਾਵਲ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਨੂੰ ਕਹਿ ਕੇ ਭਗਤ ਰਵਿਦਾਸ ਜੀ ਦੀ ਬਾਣੀ ਅੰਕਿਤ ਕਰਵਾ ਰਹੇ ਨੇ। ਇਹ ਭਗਤ ਰਵਿਦਾਸ ਜੀ ਦੀ ਬਾਣੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਜੋ ਅਦੁੱਤੀ ਪਰਮੇਸ਼ਵਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ।
ਦੇਖ ਸਭ ਕੋ ਹੱਸਿਆ,
ਭਗਤ ਰਵਿਦਾਸ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਹੇ ਪ੍ਰਭੂ आप जी जानते ही हो मेरी हालत कहो जी सी। मैं अत दा गरीब सां, लोग मैनू वेख वेख के हसदे सी, मकौल करदे सी महाराज, पर जे मैं हुण कुछ हाँ तो तुहाडी बदौलत हाँ, मैं अपने करके नहीं। इस पावन शब्द विच भगत जी दर्शा रहे ने दार बदेव सब को हसै। हे प्रभु जी, मेरी गरीबी नूं वेख के सब कोई मैनू हासा मखौल करदा सी।
ऐसी दशा हमारी,
सचे पातशाह मेरी हालत इहो जी सी। जदों गरीबी हुंदी है ना जी, कई बार प्रचादा पकदा है, कई बार नहीं पकदा, कई बार तन ढकन नू कपड़ा मिलदा है, कई बार नहीं मिलदा। संगत जी, सतगुरु जी कहंदे जा को मुश्किल अत बड़े, साख पे भज खले। उदो रिश्तेदार भैन भरा सारे भज जांदे ने, साथ चढ़ जांदे ने, पिए को साडे तो कोई मंग ना लवे। गरीबी की हालत भी बड़ी माड़ी है। जब पंडित दुर्गादास ने धन गुरु अमरदास सचे पातशाह जी दे पदम वेख्या ना जी, तिहा जी उन्हें कह लगा, महाराज आप जी जा तो चक्रवर्ती बादशाह होवोगे ते जा फिर दुनिया का उद्धार करोगे। सतगुरु अमरदास जी कह लगे, पंडित जी कितने यह समा आया ते फिर जो मंगोगे देंगे। समा आया धन गुरु अमरदास जी गुरु नानक दे सिंघासन दे वारस बने, गुरता गद्दी ते विराजमान होए। पंडित दुर्गादास लंघ रहा सी ते उन्हें सियान लिया भी ये उही पुरख है। सतगुरु गुरु अमरदास जी दे चरणों में आके नमस्कार कीती। सतगुरां ने भी सियान लिया कि पंडित दुर्गादास है। सतगुरु जी कह लगे, पंडित जी असीं तुहाडे नाल ना एक वचन कीता सी, तुसां सानूं कहा सी कि तुहाडे पदम है ते तुसीं जावा चक्रवर्ती बादशाह होवोगे ते जा दुनिया का उद्धार करोगे, ते असीं तुहानूं वचन कीता सी जो मंगोगे देंगे। अज समा है, मंगो की चाहीदा। हुण पंडित दुर्गादास जिहड़ा सी ना जी, इह विचारां विच पै गया, विचारां विच पै गया कि जे मैं दुनियावी धन पदार्थ मंगदा हाँ तो मेरा परलोक बिगड़ जाएगा, तो जे मैं नाम रूपी धन ही कला मंगदा हाँ तो फिर मातलोक विच मेरी किसी ने हालत नहीं पुछनी, इत आप की गरीबी रहेगी मेरे ते। यह विचार के ना जी, तो हजूर ने बेनती करता, महाराज जे त्रुटे हो ना, जे कृपा के घर में आए हो महाराज, तो लोग परलोक ही सुधार दो। संगत जी, धन गुरु अमरदास सचे पातशाह जी ने कृपा की, आख्या पंडित जी तुहानू दुनियावी धन पदार्थ भी दिता है, तो भी तुहानू कोई तोड़ नहीं रहेगी, तो तुहाडा परलोक भी सुधार आ। संगत जी, गरीबी भी एक बहुत वड्डी बीमारी है। जदों बंदा गरीबी दे विच हुंदा है ना, कोई बात नहीं पुछदा, सगो लोग मखौल करदे ने, इहनू की होया, इहदे हत्थ टुट्टे ने, इह काम नहीं कर सकदा। हुण कई वार बंदा काम तां करदा है पर बरकत नहीं पैंदी। हुण भगत जी अपनी दशा दर्शा रहे ने, वाहिगुरू मेरी ऐसी हालत सी कि मेरी गरीबी नूं वेख के सारे ही लोग हसदे सन।
अष्ट दशा सिद्ध कर तला,
अष्ट दा अर्थ है अठ ते दशा दा अर्थ है दस। अठ ते दस अठारह जिहड़ियां सिद्धियां ने ना, वाहिगुरु जी आप जी ने कृपा करके मेरे हत्थां दी तली दे उत्ते टिका दित्तियां।
ਸਭ ਕਿਰਪਾ ਤੁਹਾਰੀ।
ਸੱਚੇ ਪਾਤਸ਼ਾਹ ਇਹ ਸਾਰੀ ਤੁਹਾਡੀ ਕਿਰਪਾ ਹੈ, ਤੁਹਾਡੀ ਮਿਹਰ ਹੋਈ ਹੈ। ਤੁਸੀਂ ਮੈਨੂੰ 18 ਸਿੱਧੀਆਂ ਬਖਸ਼ਿਸ਼ ਕੀਤੀਆਂ ਨੇ। ਮਹਾਰਾਜ, ਜਿਹੜੇ ਪੰਡਿਤ ਲੋਕ ਮੈਨੂੰ ਮੇਰੇ ਤੋਂ ਨਫ਼ਰਤ ਕਰਦੇ ਸੀ ਨਾ, ਹੁਣ ਇਹਨਾਂ 18 ਸਿੱਧੀਆਂ ਕਰਕੇ ਸੱਚੇ ਪਾਤਸ਼ਾਹ ਇਹ ਜਿਹੜੀ ਤੁਸੀਂ ਮੈਨੂੰ ਸੋ ਬਖਸ਼ਿਸ਼ ਕੀਤੀ ਹੈ ਨਾ, ਇਹਦਾ ਕਰਕੇ ਪੰਡਿਤ ਵੀ ਮੇਰੇ ਚਰਨਾਂ 'ਤੇ ਝੁਕਦੇ ਨੇ, ਨਮਸਕਾਰ ਕਰਦੇ ਨੇ। ਸੋ ਭਗਤ ਜੀ ਕਹਿੰਦੇ ਨੇ, ਮਹਾਰਾਜ ਇਹ ਸਾਰੀ ਤੁਹਾਡੀ ਕਿਰਪਾ ਹੈ, ਮੈਂ ਕੋਈ ਮਿਹਨਤ ਨਹੀਂ ਕੀਤੀ, ਮੈਂ ਕੋਈ ਕਮਾਈ ਨਹੀਂ ਕੀਤੀ, ਵੀ ਕਮਾਈ ਕਰਕੇ ਅਤੇ 18 ਸਿੱਧੀਆਂ ਪ੍ਰਾਪਤ ਕੀਤੀਆਂ, ਇਹਦਾ ਤੁਸੀਂ ਕਿਰਪਾ ਕਰਕੇ ਮੇਰੇ ਹੱਥਾਂ ਦੀਆਂ ਤਲੀਆਂ ਦੇ ਉੱਤੇ ਰੱਖ ਦਿੱਤੀਆਂ, ਟਿਕਾ ਦਿੱਤੀ ਮੇਰੇ ਹੱਥ ਦੀ ਤਲੀ ਦੇ ਉੱਤੇ।
ਉਹ ਜਾਣ ਤਮਾ ਕਿਸ ਨਹੀਂ।
ਸੱਚੇ ਪਾਤਸ਼ਾਹ ਜੀ, ਤੁਸੀਂ ਜਾਣਦੇ ਹੋ ਮੈਂ ਤਾਂ ਕੁਛ ਵੀ ਨਹੀਂ ਸਤਾ।
ਖੰਡਨ ਰਾਮ
ਭਗਦਾਰ ਤਾਂ ਸੰਸਾਰ, ਖੰਡਨ ਦਾ ਅਰਥ ਹੈ ਨਾਸ਼ ਕਰਨ ਵਾਲਾ। ਮਹਾਰਾਜ, ਸੰਸਾਰ ਵਿੱਚ ਵਾਰ ਵਾਰ ਆਉਣਾ ਜਾਣਾ, ਜੰਮਣ ਮਰਨ ਦੇ ਚੱਕਰ ਨੂੰ ਖੰਡਣ ਵਾਲੇ ਵਾਹਿਗੁਰੂ ਜੀ, ਪ੍ਰਭੂ ਜੀ ਆਪ ਤੁਸੀਂ ਮੇਰੀ ਹਾਲਤ ਨੂੰ ਜਾਣਦੇ ਸੀ, ਮੈਂ ਕੁਛ ਵੀ ਨਹੀਂ
ਸਗਲ ਜੀ ਸਰਣਾਗਤੀ।
ਸੱਚੇ ਪਾਤਸ਼ਾਹ ਜੀ, ਸਾਰੇ ਜੀ ਤੁਹਾਡੀ ਸ਼ਰਨ ਵਿੱਚ ਆਏ।
ਪ੍ਰਭ ਪੂਰਨ ਕਾਮ,
ਪ੍ਰਭੂ ਜੀ ਆਪ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ। ਆਰਾਮ ਦੇ ਕੇ ਫਰਮਾਉਂਦੇ ਨੇ,
ਤੇਰੀ ਸਰਣਾਗਤਾ।
ਸੱਚੇ ਪਾਤਸ਼ਾਹ ਜੀ, ਜੋ ਵੀ ਜੀਵ ਤੁਹਾਡੀ ਸ਼ਰਨ ਵਿੱਚ ਆ ਗਿਆ,
ਤਿੰਨ ਨਾਹੀ ਪਹਾਰੋ।
ਸੱਚੇ ਪਾਤਸ਼ਾਹ ਜੀ, ਫਿਰ ਉਹ ਮਾਤਾ ਦੇ ਉਦਰ ਵਿੱਚ ਸਿਰ ਪਰਨੇ ਭਾਵ ਸਿਰ ਭਾਰ ਨਹੀਂ ਹੁੰਦਾ, ਭਾਵੇਂ ਪੁੱਤਾ ਨਹੀਂ ਲਮਕਦਾ, ਫਿਰ ਉਹਦਾ ਉਧਾਰ ਹੁੰਦਾ ਹੈ, ਬਚਾਅ ਹੁੰਦਾ ਹੈ। ਅਥਵਾ ਜਿਹੜਾ ਦੁੱਖਾਂ ਦਾ ਭਾਰ ਹੈ ਨਾ, ਤਿੰਨ ਨਾਹੀ ਭਾਰ, ਫਿਰ ਉਹਨਾਂ ਨੂੰ ਇਹ ਭਾਰ ਨਹੀਂ ਵਿਆਪਦਾ।
ਉੱਚ ਨੀਚ ਤੁਮ ਤੇ ਤਰੇ।
ਇਹ ਪਾਤਸ਼ਾਹ ਜੀ, ਭਾਵੇਂ ਕੋਈ ਉੱਚੀ ਜਾਤੀ ਦਾ ਹੈ, ਭਾਵੇਂ ਕੋਈ ਨੀਵੀਂ ਜਾਤੀ ਦਾ ਹੈ, ਸਾਰੇ ਆਪ ਜੀ ਦੀ ਮਿਹਰ ਨਾਲ ਤਰਦੇ ਨੇ।
ਆਲਜ ਸੰਸਾਰ,
ਆਲਜ ਨਾਮ ਬੰਧਨਾਂ ਦਾ ਸੰਗਤ ਜੀ। ਇਹ ਜਿਹੜਾ ਸੰਸਾਰ ਬੰਧਨ ਰੂਪ ਹੈ ਨਾ, ਇਹਦੇ ਵਿੱਚ ਕਈ ਤਰ੍ਹਾਂ ਦੇ ਬੰਧਨ ਨੇ। ਮੋਹ ਦਾ ਬੰਧਨ ਹੈ, ਵਿਕਾਰਾਂ ਦਾ ਬੰਧਨ ਹੈ, ਫੁਰਡਿਆਂ ਦਾ ਬੰਧਨ ਹੈ, ਕਈ ਤਰ੍ਹਾਂ ਦੇ ਬੰਧਨ ਨੇ। ਸੱਚੇ ਪਾਤਸ਼ਾਹ ਜੀ, ਇਹ ਬੰਧਨਾਂ ਰੂਪੀ ਸੰਸਾਰ ਤੋਂ ਭਾਵੇਂ ਕੋਈ ਉੱਚੀ ਜਾਤ ਦਾ ਹੋਵੇ ਤੇ ਭਾਵੇਂ ਕੋਈ ਨੀਵੀਂ ਜਾਤ ਦਾ ਹੋਵੇ, ਜਦੋਂ ਤੁਹਾਡੀ ਸ਼ਰਨ ਵਿੱਚ ਆ ਜਾਂਦੇ ਨੇ, ਤੁਹਾਡੀ ਕਿਰਪਾ ਨਾਲ ਤਰ ਜਾਂਦੇ ਨੇ।
ਕਹਿ ਰਵਿਦਾਸ ਕਥ ਕਥਾ,
ਰਵਿਦਾਸ ਜੀ ਕਥਨ ਕਰਦੇ ਨੇ ਵਾਹਿਗੁਰੂ ਆਪ ਜੀ ਦੀ ਸਰੂਪ ਲੱਕੜਾਂ ਵਾਲੀ ਜਿਹੜੀ ਕਥਾ ਹੈ ਨਾ, ਇਹ ਕਥੇ ਨਹੀਂ ਜਾ ਸਕਦੀ।
ਕਾਹੇ ਕਰੀ ਜਾ।
ਸੱਚੇ ਪਾਤਸ਼ਾਹ ਜੀ, ਬਹੁਤੀ ਕਥਾ ਕਾਹਦੇ ਤੋਂ ਕਰੀਏ, ਬਹੁਤੀ ਕਥਾ ਕਿਵੇਂ ਕਥਨ ਕਰੀਏ, ਕਿਉਂਕਿ ਸਰੂਪ ਲੱਕੜਾਂ ਵਾਲੀ ਜਿਹੜੀ ਕਥਾ ਹੈ ਨਾ, ਇਹ ਲੱਕੜਾਂ ਬਿਰਤੀ ਤੋਂ ਬਗੈਰ ਨਹੀਂ ਕੀਤੀ ਜਾ ਸਕਦੀ।
ਦਸਾ ਤੋ ਤਸਾ ਤੋ ਹੀ।
ਹੇ ਪ੍ਰਭੂ ਜੀ, ਜਿਹੋ ਜੇ ਆਪ ਜੀ ਹੋ ਨਾ, ਉਹੋ ਜੇ ਤੁਸੀਂ ਆਪ ਹੀ ਹੋ, ਤੁਹਾਡੇ ਵਰਗਾ ਹੋਰ ਕੋਈ ਹੈ ਹੀ ਨਹੀਂ, ਕਿਹਦੇ ਦਾ ਤੁਹਾਨੂੰ ਤਸਵੀਰ ਦਈਏ।
ਕਿਆ ਉਪਮਾ ਦੀਜਾ।
ਮਹਾਰਾਜ, ਕਿਹਦੇ ਨਾਲ ਤੁਹਾਡੀ ਉਪਮਾ ਕਰੀਏ, ਵੀ ਰੱਬ ਇਹਦੇ ਵਰਗਾ ਹੈ, ਫਲਾੜਾ ਰੱਬ ਇਹ ਫਲਾੜੇ ਵਰਗਾ ਨਹੀਂ। ਦੁਨੀਆਂ ਦੇ ਵਿੱਚ ਤੇ ਆਪਾਂ ਕਈ ਵਾਰ ਤਸਵੀਰ ਦੇਣੇ, ਉਪਮਾ ਦੇਣੇ ਵੀ ਆਪਣੇ ਪਿਓ ਵਰਗਾ ਹੈ, ਜਾਂ ਕਈ ਵਾਰ ਆਪਾਂ ਕਹਿ ਦਿੰਦੇ ਜੀ ਇਹ ਬੱਚਾ ਆਪਣੀ ਮਾਂ ਵਰਗਾ ਹੈ, ਜਾਂ ਕਈ ਵਾਰ ਕਹਿ ਦਿੰਦੇ ਜੀ ਇਹ ਨਾਨਕਿਆਂ ਤੇ ਗਿਆ ਹੈ, ਇਹ ਦਾਦਕਿਆਂ ਤੇ ਗਿਆ ਹੈ। ਪਰ ਸੱਚੇ ਪਾਤਸ਼ਾਹ ਵੀ ਕਹਿੰਦੇ, ਵਾਹਿਗੁਰੂ ਤੈਨੂੰ ਕਿਹਦੇ ਵਰਗਾ ਕਹੀਏ, ਤੇਰੇ ਵਰਗਾ ਤੇ ਹੈ ਹੀ ਕੋਈ ਨੀ। ਤਾਂ ਹੀ ਭੱਟਾ ਨੇ ਕਿਹਾ ਨਾ, ਭੱਲੇ ਅਮਰਦਾਸ ਗੁਰ ਤੇਰੇ, ਤੇਰੀ ਉਪਮਾ ਤੋਹੇ ਬਣਿਆ। ਸੱਚੇ ਪਾਤਸ਼ਾਹ, ਤੁਹਾਡੀ ਉਪਮਾ ਤੁਹਾਨੂੰ ਬਣਾਉਂਦੀ ਹੈ, ਤੁਹਾਡੀ ਕਿਸੇ ਨਾਲ ਉਪਮਾ ਨਹੀਂ ਕੀਤੀ ਜਾ ਸਕਦੀ।
ਬੁਲਾਵਲ ਜੇ ਕੁਲ ਸਾਜ ਦਾਸ ਮੋਹੇ।
ਭਗਤ ਰਵਿਦਾਸ ਜੀ ਦੂਜੇ ਸ਼ਬਦ ਵਿੱਚ ਪਰਮਾਉਂਦੇ ਨੇ, ਜਿਸ ਕੁਲ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭੇਜਿਆ ਹੋਇਆ ਸਾਧੂ ਹੋਵੇ, ਸਾਧ ਅਰਥ ਸਾਧਨਾ ਕਰਨ ਵਾਲਾ, ਵੈਸ਼ਨੂ ਦਾ ਅਰਥ ਹੈ ਵੈਸ਼ਨਵ ਮਤ, ਕਈਆਂ ਨੇ ਇਹਦਾ ਅਰਥ ਕੀਤਾ ਹੈ ਵਿਸ਼ਨੂੰ ਦਾ ਅਵਤਾਰ, ਪਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਸਾਧ ਰੂਪ ਆਪਣਾ ਤਨ ਧਾਰਿਆ। ਸੰਗਤ ਜੀ ਸਾਧੂ ਜਿਹੜੇ ਨੇ ਨਾ ਪਰਮੇਸ਼ਰ ਦਾ ਅਵਤਾਰ ਨੇ ਤੇ ਨਿਤਾ ਅਵਤਾਰ ਇਹਨਾਂ ਨੂੰ ਮੰਨਿਆ ਗਿਆ ਹੈ। ਇਹ ਨਿਤ ਦੇ ਅਵਤਾਰ ਨੇ, ਦੁਨੀਆਂ ਵਿੱਚ ਆ ਕੇ ਲੁਕਾਈ ਦਾ ਉਧਾਰ ਕਰਦੇ ਨੇ। ਹੁਣ ਭਗਤ ਜੀ ਕਹਿੰਦੇ ਜਿਸ ਕੁੱਲ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵੈਸ਼ ਨਾਮ ਵਿਸ਼ਵ ਦਾ ਹੈ, ਨੌ ਨਾਮ ਚੇਸ਼ਟਾ ਦਾ ਹੈ, ਜਿਹੜਾ ਸਾਰੇ ਸੰਸਾਰ ਦੇ ਸਾਰੇ ਵਿਸ਼ਵ ਦੀ ਚੇਸ਼ਟਾ ਕਰਾ ਰਿਹਾ, ਸੰਗਤ ਜੀ ਸਾਰੇ ਸੰਸਾਰ ਨੂੰ ਭੜਕਾ ਰਿਹਾ ਹੈ ਨਾ। ਸੱਚੇ ਪਾਤਸ਼ਾਹ ਵੀ ਕਹਿੰਦੇ ਉਸ ਵਾਹਿਗੁਰੂ ਦਾ ਜਿਹੜਾ ਭੇਜਿਆ ਹੋਇਆ ਜਿਸ ਕੁੱਲ ਵਿੱਚ ਸਾਧੂ ਹੋਵੇ,
ਵਰਨ ਵਰਨ ਰੰਕ ਨਹੀਂ ਸਰ,
ਵਰਨ ਕਹਿੰਦੇ ਨੇ ਸ੍ਰੇਸ਼ਟ ਨੂੰ ਤੇ ਅਵਰਨ ਕਹਿੰਦੇ ਨੇ ਨੀਵੀਂ ਜਾਤ। ਸੱਚੇ ਪਾਤਸ਼ਾਹ ਜੀ ਦੇ ਅਣਨ ਪਿਆਰੇ ਭਗਤ ਭਗਤ ਰਵਿਦਾਸ ਜੀ ਕਹਿੰਦੇ ਭਾਵੇਂ ਕੋਈ ਸ੍ਰੇਸ਼ਟ ਜਾਤੀ ਦਾ ਹੋਵੇ, ਸਵਰਨ ਜਾਤੀ ਦਾ ਹੋਵੇ ਤੇ ਭਾਵੇਂ ਕੋਈ ਨੀਵੀਂ ਜਾਤ ਦਾ ਹੋਵੇ, ਰੰਕ ਨਹੀਂ ਉਹ ਸੰਗਤ ਜੀ ਕੰਗਾਲ ਨਹੀਂ। ਕਿਉਂਕਿ ਜਿਹੜਾ ਸਾਧੂ ਹੈ ਨਾ ਉਹ ਭਾਵੇਂ ਸਵਰਨ ਜਾਤੀ ਵਿੱਚ ਪੈਦਾ ਹੋਵੇ ਤੇ ਭਾਵੇਂ ਨੀਚ ਜਾਤੀ ਵਿੱਚ ਪੈਦਾ ਹੋਵੇ ਉਹ ਕੰਗਾਲ ਨਹੀਂ ਹੁੰਦਾ। ਉਹ ਕੀ ਹੈ ਵੀ ਈਸ਼ਵਰ, ਉਹ ਤਾਂ ਈਸ਼ਵਰ ਦਾ ਸਰੂਪ ਹੈ।
ਬਿਮਲ ਬਾਸ ਜਾਨੀਆਂ ਜਗ ਸੋ,
ਸੰਗਤ ਜੀ ਬਾਸ ਨਾਮ ਸੁਗੰਧੀ ਦਾ ਹੈ, ਉਹਦੀ ਸੁਗੰਧੀ ਜਿਹੜੀ ਹੈ ਨਾ ਨਿਮਰਤਾ ਦੀ ਸੁਗੰਧੀ, ਮਿੱਟ ਬੋਲੜੇ ਸੁਭਾਅ ਦੀ ਸੁਗੰਧੀ। ਸੱਚੇ ਪਾਤਸ਼ਾਹ ਜੀ ਦੇ ਅਨੰਦ ਪਿਆਰੇ ਭਗਤ ਭਗਤ ਰਵਿਦਾਸ ਜੀ ਕਹਿੰਦੇ ਨੇ ਬਿਮਲ, ਇਹ ਬਾਲ ਤੋਂ ਰਹਿਤ ਉਹਦੀ ਜਿਹੜੀ ਸੁਗੰਧੀ ਹੈ ਨਾ ਸਾਰੇ ਜਗਤ ਵਿੱਚ ਜਾਰੀ ਜਾਂਦੀ
ਹੈ। ਬ੍ਰਾਹਮਣ ਦਾਸ ਸੂਦਰ ਖੇਤਰੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਥੇ ਭਾਵੇਂ ਕੋਈ ਬ੍ਰਾਹਮਣ ਹੋਵੇ, ਭਾਵੇਂ ਕੋਈ ਵੈਸ਼ ਹੋਵੇ, ਭਾਵੇਂ ਕੋਈ ਸ਼ੂਦਰ ਹੋਵੇ ਤੇ ਭਾਵੇਂ ਕੋਈ ਖੇਤਰੀ, ਖੇਤਰੀ ਇਹ ਪਾਠ ਹੈ ਖੇਤਰੀ, ਇੱਕ ਤਾਂ ਤੇ ਖੱਤਰੀ ਵੀ ਆਇਆ ਹੈ ਪਾਠ, ਦੋ ਤਾਵਾਂ ਤੇ ਖੇਤਰੀ ਪਾਠ ਵੀ ਆਇਆ ਹੈ। ਔਰ ਭਗਤ ਜੀ ਕਹਿੰਦੇ ਨੇ ਭਾਵੇਂ ਕੋਈ ਖੱਤਰੀ ਕੁੱਲ ਵਿੱਚ ਹੋਵੇ,
ਡੋਮ ਚੰਡਾਰ ਮਲੇਸ਼ ਮਨ ਸੋ,
ਭਾਵੇਂ ਕੋਈ ਡੋਮ ਮਰਾਸੀ ਜਾਤੀ ਵਿੱਚ ਹੋਵੇ ਤੇ ਭਾਵੇਂ ਕੋਈ ਚੰਡਾਲਾਂ ਦੇ ਘਰ ਪੈਦਾ ਹੋਇਆ ਹੋਵੇ ਤੇ ਭਾਵੇਂ ਕੋਈ ਮਲੇਸ਼ ਮਨ ਵਾਲਾ ਹੋਵੇ,
ਹੋਏ ਪੁਨੀਤ ਭਗਵੰਤ ਭਜਨ ਦੇ।
ਜੀ ਕਹਿੰਦੇ ਜਦੋਂ ਇਹ ਭਗਵੰਤ ਪਰਮੇਸ਼ਰ ਦਾ ਭਜਨ ਕਰਦੇ ਨੇ ਨਾ ਸੰਗਤ ਜੀ ਪੂਰੇ ਪਵਿੱਤਰ ਹੋ ਜਾਂਦੇ ਨੇ, ਭਾਵੇਂ ਉਹ ਬ੍ਰਾਹਮਣ ਕੁੱਲ ਵਿੱਚ ਹੋਵੇ, ਭਾਵੇਂ ਉਹ ਵੈਸ਼ਨੂ ਕੁੱਲ ਵਿੱਚ ਹੋਵੇ ਤੇ ਭਾਵੇਂ ਉਹ ਚੂਦਰ ਕੁੱਲ ਵਿੱਚ ਹੋਵੇ ਤੇ ਭਾਵੇਂ ਉਹ ਖੱਤਰੀ ਕੁੱਲ ਵਿੱਚ ਹੋਵੇ, ਜਦੋਂ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਨਾ ਤੇ ਫਿਰ ਉਹ ਪਵਿੱਤਰ ਹੋ ਜਾਂਦੇ ਨੇ।
ਆਪ ਤਾਰ ਤਾਰ ਕੁੱਲ ਦੇ,
ਆਪ ਤਰ ਜਾਂਦੇ ਨੇ ਮਾਤਲੇ ਚੋਂ ਤੇ ਆਪਣੀਆਂ ਦੋ ਕੁੱਲਾਂ ਨਾਨਕੇ ਤੇ ਦਾਦਕਿਆਂ ਨੂੰ ਤਾਰ ਲੈਂਦੇ ਨੇ।
ਧਨ ਸੋ ਗਾਓ ਧਨ ਸੋ ਠਾਓ,
ਭਗਤ ਜੀ ਕਹਿੰਦੇ ਉਹ ਗਾਓ ਇਹ ਗਾਮ ਇਹ ਪਿੰਡ ਇਹ ਨਗਰ ਭਗਤਾਂ ਦੇ ਯੋਗ ਹੈ ਜਿੱਥੇ ਐਸਾ ਪਰਮੇਸ਼ਰ ਦਾ ਪਿਆਰਾ ਸਾਧੂ ਪੈਦਾ ਹੁੰਦਾ ਹੈ, ਉਹ ਥਾਂ ਵੀ ਭਗਤਾਂ ਦੇ ਯੋਗ ਹੈ ਜਿੱਥੇ ਉਹ ਸਾਧੂ ਬੈਠ ਕੇ ਰੱਬ ਨੂੰ ਚੇਤੇ ਕਰਦਾ।
ਭਗਤ
ਜੀ ਕਹਿੰਦੇ ਫਿਰ ਉਹਦਾ ਸਾਰਾ ਪਰਿਵਾਰ ਵੀ ਧੰਤਾ ਦੇ ਯੋਗ ਹੈ, ਸੰਗਤ ਜੀ ਉਹਦਾ ਪਰਿਵਾਰ ਵੀ ਪਵਿੱਤਰ ਹੋ ਗਿਆ। ਤੇ ਫਿਰ ਇੱਥੇ ਬਸ ਵੀ ਜਿਹੜੇ ਲੋਕਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਲੁਕਾਈ ਵੀ ਧੰਤਾ ਦੇ ਯੋਗ ਤੇ ਪਵਿੱਤਰ ਬਣ ਗਈ।
ਜਿਨ ਪਿਆ ਸਾਰ ਰਸ ਤਜੇ ਆਨ ਰਸ,
ਉਹਨਾਂ ਨੇ ਸਾਰ ਸਰੀਰ ਨਾਮ ਦਾ ਰਸ ਪੀਤਾ, ਉਹਨਾਂ ਨੇ ਹੋਰ ਜਿਹੜੇ ਰਸ ਸੀ ਉਹਨਾਂ ਦਾ ਤਿਆਗ ਕਰ ਦਿੱਤਾ।
ਹੋ ਰਸ ਮਗਨ ਦਾਰੇ ਦੁੱਖ ਖੋਏ,
ਇਹ ਨਾਮ ਰਸ ਵਿੱਚ ਮਸਤ ਹੋ ਗਏ ਅਤੇ ਜਿਹੜੇ ਵਿਸ਼ਿਆਂ ਵਿਕਾਰਾਂ ਦੇ ਰਸ ਸੀ ਨਾ ਇਹ ਉਹਨਾਂ ਨੇ ਡਾਰ ਸੁੱਟੇ, ਨਾਸ ਕਰ ਦਿੱਤੇ।
ਪੰਡਿਤ ਸੂਰ ਸ਼ਤਰ ਪਤ ਰਾਜਾ,
ਜੀ ਕਹਿੰਦੇ ਭਾਵੇਂ ਕੋਈ ਪੰਡਿਤ ਵਿਦਵਾਨ ਹੋਵੇ, ਭਾਵੇਂ ਕੋਈ ਸੂਰ ਸੂਰਮਾ ਹੋਵੇ, ਭਾਵੇਂ ਕੋਈ ਛਤਰਪਤੀ ਰਾਜਾ ਹੋਵੇ,
ਭਗਤ ਬਰਾਬਰ ਔਰ ਨ ਕੋਈ।
ਪਰ ਪ੍ਰਭੂ ਦੀ ਭਗਤੀ ਕਰਨ ਵਾਲੇ ਭਗਤ ਦੇ ਬਰਾਬਰ ਹੋਰ ਕੋਈ ਨਹੀਂ ਹੋ ਸਕਦਾ।
ਜੈਸੇ ਪ੍ਰਾਣ ਪਾਤ ਰਹ ਜਲ ਸਮੀਪ,
ਜਿਵੇਂ ਪੁਰਾਣ ਕਹਿੰਦੇ ਨੇ ਚੁਪੱਤੀ ਨੂੰ, ਸਰੀਆ ਜੀ ਇੱਕ ਚਾਰ ਪੱਤਿਆਂ ਵਾਲੀ ਬੂਟੀ ਹੁੰਦੀ ਹੈ, ਇਹ ਆਮ ਕਰਕੇ ਪਾਣੀ ਦੇ ਵਿੱਚ ਮਿਲਦੀ ਹੈ, ਬਹੁਤ ਹੁੰਦੀ ਹੈ ਪਾਣੀ ਵਿੱਚ, ਤੇ ਭਗਤ ਜੀ ਨੇ ਉਹਦੀ ਉਦਾਹਰਣ ਦਿੱਤੀ ਹੈ। ਜਿਵੇਂ ਉਹ ਪਰਾਇਣ ਚੁਪੱਤੀ ਦੇ ਪਾਦ ਪੱਤੇ ਜਿਹੜੇ ਨੇ ਨਾ, ਉਹ ਜਲ ਦੇ ਸਮੀਪ ਨੇੜੇ ਰਹਿੰਦੇ ਹਨ।
ਰਵਿਦਾਸ ਜਨਮੇ ਜਾਗੇ,
ਪਰ ਸੰਗਤ ਜੀ ਉਹ ਜਿਹੜੇ ਚੁਪੱਤੀ ਦੇ ਪੱਤੇ ਨੇ ਨਾ, ਉਹ ਪਾਣੀ ਵਿੱਚ ਡੁੱਬਦੇ ਨੇ, ਪਾਣੀ ਦੇ ਉੱਪਰ ਹੀ ਤਰਦੇ ਰਹਿੰਦੇ ਨੇ। ਇਸੇ ਤਰ੍ਹਾਂ ਹੀ ਸੋ ਉਹਨਾਂ ਸਾਧੂਆਂ ਦਾ, ਉਹਨਾਂ ਮਨੁੱਖਾਂ ਦਾ ਜਨਮ ਧਰਮਤਾ ਦੇ ਯੋਗ ਹੈ, ਉਹ ਜਗਤ ਵਿੱਚ ਜਨਮੇ ਹੋਏ ਸਫਲੇ ਨੇ। ਸੰਗਤ ਜੀ ਜਿਹੜੇ ਮਾਤ ਲੋਕ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕੇ, ਪਦਾਰਥਾਂ ਵਿੱਚ ਰਹਿ ਕੇ ਵੀ ਉਹ ਚੁਪੱਤੀ ਦੇ ਤਰ੍ਹਾਂ ਨਿਰਲੇਪ ਨੇ। ਪਰਿਵਾਰ ਪਦਾਰਥ ਇਹਨਾਂ ਦਾ ਮੋਹ ਉਹਨਾਂ ਦੇ ਉੱਤੇ ਹਾਵੀ ਨਹੀਂ ਹੁੰਦਾ। ਇਹ ਭਗਤ ਜੀ ਨੇ ਦੋ ਪਾਵਨ ਸ਼ਬਦਾਂ ਦੇ ਵਿੱਚ ਵਿਚਾਰ ਦਿੱਤੇ ਨੇ, ਸਤਿਗੁਰੂ ਕਿਰਪਾ ਕਰਨ। ਸਤਿਗੁਰੂ ਜੀ ਅੰਦਰ ਦੀ ਗਰੀਬੀ ਮਹਿਸੂਸ ਕਰਨ, ਬਾਹਰ ਦੀ ਸੰਗਤ ਜੀ ਗਰੀਬੀ ਜਿਹੜੀ ਉਹ ਮਾੜੀ ਹੈ। ਗਰੀਬੀ ਕਦਾ ਹਮਾਰੀ, ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜੀ ਗਰੀਬੀ ਹੈ ਨਾ, ਇਹ ਅੰਦਰ ਦੀ ਹੋਣੀ ਚਾਹੀਦੀ ਹੈ। ਗਰੀਬੀ ਕਹਿੰਦੇ ਨਿਮਰਤਾ ਨੂੰ। ਕਈ ਵਾਰ ਨਿਮਰਤਾ ਵਾਲੇ ਬੰਦਿਆਂ ਨੂੰ ਵੇਖ ਕੇ ਵੀ ਕਈ ਲੋਕ ਹੱਸਦੇ ਨੇ, ਜੀ ਦੇਖੋ ਜੀ ਇਹ ਕੀ ਹੈ। ਸਤਿਗੁਰੂ ਰਹਿਮਤ ਕਰਨ, ਆਪਾਂ ਅੰਦਰ ਦੀ ਗਰੀਬੀ ਮੰਗਣੀ ਹੈ ਤੇ ਸਤਿਗੁਰੂ ਜੀ ਤੋਂ ਬਾਹਰ ਲੋਕ ਪਰਲੋਕ ਸੁਧਾਰਨ ਦਾ ਦਾੜ ਵੀ ਮੰਗਣਾ ਹੈ। ਸਤਿਗੁਰੂ ਜੀ ਦਾ ਕੁਟਾਲ ਕੋਟ ਸ਼ੁਕਰ ਹੈ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਮਾਂ ਕੁਛ ਉੱਪਰ ਚਲੇ ਗਿਆ ਵਾ। ਸੰਗਤ ਜੀ PTC ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਖਿਲਾਂ ਦਾ ਜਾ ਚੁੱਕਾ ਹਾਂ ਜੀ।
ਪੰਡਤ ਸੂਰ ਛਦਰ ਪਦ ਰਾਜਾ,
ਭਗਤ ਬਰਾਬਰ ਔਰ ਨਾ ਕੋਈ।
ਜੈਸੇ ਪੁਰਾਣ ਪਾ